ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਭਾਈ ਮਰਦਾਨਾ ਜੀ ਦਾ ਪੰਜਵਾਂ ਹਿੱਸਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਟਨੇ ਤੋਂ ਚੱਲ ਕੇ ਫਿਰਦੇ ਟੁਰਦੇ ਗਇਆ ਆਏ, ਫਿਰ ਇੱਥੋਂ ਟੁਰ ਕੇ ਇਲਾਕੇ ਵਿੱਚ ਫਿਰਦੇ ਲੋਕਾਂ ਨੂੰ ਤਾਰਦੇ ਰਹੇ, ਪਰ ਬਹੁਤ ਦਿਨ ਟਿਕਾਣਾ ਕਿਤੇ ਨਾ ਕੀਤਾ। ਇੱਕ ਟਿਕਾਣੇ ਮਰਦਾਨੇ ਨੇ ਸ੍ਰੀ ਗੁਰੂ ਜੀ ਨੂੰ ਆਖਿਆ, ਜ਼ਰਾ ਤੱਕੋ ਨਾ ਕਿਹੀਆਂ ਕਾਲੀਆਂ ਘਟਾ ਚੜਾਈਆਂ ਹਨ, ਨੀਲੇ ਨੀਲੇ ਆਕਾਸ਼ 'ਤੇ ਉਮੜੇ ਆ ਰਹੇ ਹਨ, ਬੱਦਲ ਕਿਹੇ ਸੁਹਾਵਣੇ ਲੱਗ ਰਹੇ ਹਨ, ਹਵਾ ਵੀ ਠੰਡੀ ਝੁੱਲ ਪਈ ਹੈ, ਜਿਸਨੇ ਸਾਰੀ ਤਪਤ ਪੀ ਲਈ ਹੈ। ਆਈ ਜੀ ਹੁਣ ਬਰਸਾਤ ਆਈ ਖੰਗੂਰਾ ਭਰ ਕੇ, ਪਾਤਸ਼ਾਹ ਚੁਮਾਸਾ ਚੱਲ ਰਿਹਾ ਹੈ, ਇਸ ਰੁੱਤੇ ਤਾਂ ਨਹੀਂ ਫਿਰੀ ਟੁਰੀਦਾ, ਕਿਤੇ ਟਿਕਾਣਾ ਕਰਕੇ ਬਹਿ ਜਾਈਦਾ ਹੈ, ਪੈਂਡੇ ਦੀ ਥਕਾਵਟ ਬਹੁਤ ਪੈਂਦੀ ਹੈ, ਜੀ ਹੁੱਸਦਾ ਹੈ, ਥਾਂ ਥਾਂ ਦੇ ਪਾਣੀਆਂ ਕਿਤੇ ਕੱਚੇ ਕਿਤੇ ਮੈਲੇ ਕਿਤੇ ਥਵੇਂ ਕਿਤੇ ਬੇਥਵੇਂ ਛੇਤੀ ਛੇਤੀ ਵਟਾਉਂਦਿਆਂ ਬੰਦਾ ਨਿਰੋਆ ਵੀ ਨਹੀਂ ਰਹਿੰਦਾ। ਉਂਝ ਵੀ ਰੁੱਤ ਕੱਚੀ ਪੱਕੀ ਹੋ ਜਾਂਦੀ ਹੈ, ਕਦੇ ਰਾਤਾਂ ਨੂੰ ਤਰੇਲ, ਕਦੇ ਮੀਂਹ, ਕਦੇ ਸੋਕਾ, ਹੁਸੜ ਚੀਹੋਵਟ, ਕਦੇ ਠੰਡੀ ਨਿੱਕੀ ਹਵਾ, ਕਦੇ ਗੜਗਜ ਤੇ ਬੁੱਲੇ, ਸਭ ਸਲੂੰਗੜੇ ਹੁਨਾਲੇ ਬਥੇਰੇ, ਪਰ ਅੱਜ ਕੱਲ੍ਹ ਤਾਂ ਹਨੇਰ ਆਇਆ ਹੋਇਆ ਹੈ। ਤਪਾਲੀਆਂ ਸਪਾਲੀਆਂ ਦੇ ਵੀ ਇਹੋ ਦਿਨ ਹੁੰਦੇ ਹਨ, ਜੀਉ ਲੱਖ ਸੈ ਵਰਿਆਂ ਮੇਰੇ ਸੋਹਣੇ ਸੁਲਤਾਨ ਜੀ, ਪਰ ਤੱਕੋ ਨਾ, ਆਰਾਮ ਤੇ ਟਿਕਾਓ ਦੇ ਦਿਨ ਹਨ, ਆਓ ਕਿਤੇ ਠਹਿਰ ਜਾਈਏ, ਡੇਰਾ ਕਰੀਏ, ਇਹ ਚੁਮਾਸੇ ਦੇ ਦਿਹਾੜੇ ਥੋ ਥਿੱਤਾ ਲਾ ਕੇ ਇੱਕ ਜਗ੍ਹਾ ਬੈਠ ਕੇ ਸਾਈਂ ਦੇ ਗੁਣ ਗਾਵੀਏ। ਤੁਸਾਂ ਨੂੰ ਤਾਂ ਆਪਣੀ ਕੋਈ ਪਰਵਾਹ ਨਹੀਂ, ਪਰ ਪਿਆਰ ਵਾਲਿਆਂ ਤੋਂ ਸਹਿ ਘੱਟ ਹੁੰਦਾ ਹੈ ਕਿ ਤੁਹਾਨੂੰ ਹਰ ਵੇਲੇ ਰੁੱਝੇ ਹੋਏ ਅਤੇ ਪਰਉਪਕਾਰ ਵਿੱਚ ਜੁਟੇ ਹੋਏ ਦੇਖਣ ਅਤੇ ਆਰਾਮ ਦੀ ਚਾਹਨਾ ਨਾ ਕਰਨ। ਨਾਲੇ ਮੈਂ ਛੇਤੀ ਅਕਲਾਉਂਦਾ ਹਾਂ, ਮੇਰੇ ਕਾਣ ਹੀ ਚਾਰ ਦਿਨ ਟਿਕ ਚਲੋ ਕਿਧਰੇ। ਇਹ ਪਿਆਰ ਦੀ ਆਪ ਦੇ ਸਰੀਰ ਨਾਲ ਦਿਲ ਮਰਮੀ ਅਤੇ ਦਰਦ ਭਰੀ ਹੋਬਦੀ ਗੱਲਬਾਤ ਸੁਣ ਕੇ ਰੋਗੀਆਂ ਨੂੰ ਅਰੋਗ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਮਰਦਾਨਿਆਂ ਸੱਚ ਪਿਆਨ ਹੈ, ਠੀਕ ਹੈ ਚੁਮਾਸੇ ਦੀ ਰੁੱਤ ਇਵੇਂ ਹੀ ਹੁੰਦੀ ਹੈ, ਪਰ ਸੱਜਣਾ ਵੇਖ, ਚਾਕਰੀਆਂ ਜਿਨ੍ਹਾਂ ਸਿਰ ਚਾਹੀਆਂ ਉਹਨਾਂ ਨੂੰ ਇਸ ਰੁੱਤੇ ਵੀ ਆਰਾਮ ਕਿੱਥੇ। ਹਲਕਾਰੇ ਚਿੱਠੀਆਂ ਸੁਨੇਹੇ ਲੈ ਕੇ ਦੇਖ, ਅੱਜ ਕੱਲ੍ਹ ਵੀ ਭੱਜੇ ਫਿਰਦੇ ਹਨ। ਉਹ ਵੇਖ, ਇੱਕ ਸਾਡੇ ਕੋਲ ਦੀ ਹੁਣੇ ਲੰਘ ਕੇ ਗਿਆ ਹੈ, ਕਿਵੇਂ ਭੱਜਾ ਜਾਂਦਾ ਹੈ। ਸਾਹਿਬ ਦੀ ਚਾਕਰੀ ਗਾਖੜੀ ਹੈ, ਜਿਉਂ ਤੋਰੇ ਤੁਰਨਾ, ਜਿਉਂ ਪ੍ਰੇਰੇ ਕਰਨਾ, ਮਾਲਕ ਕਿਸੇ ਕੰਮ ਲਈ ਪਿਆ ਲਿਜਾਂਦਾ ਹੈ। ਮਰਦਾਨਾ, ਸੁਹਾਣ ਤੇਰੀ ਚਾਕਰੀ ਨੂੰ, ਸੁਹਾਣ ਤੇਰੇ ਸਾਹਿਬ ਨੂੰ, ਸੁਹਾਣ ਤੁਧੇ ਨੂੰ, ਹੱਸ ਕੇ ਤੇ ਰੁਵਾਲ ਕੋ, ਸੁਹਾਣ ਤੇਰੀ ਢਾਡੀ ਨੂੰ ਵੀ। ਪਾਤਸ਼ਾਹ ਤੇਰੇ ਤਨ ਤਾਣ ਹੈ ਅਰਸ਼ਾਂ ਦਾ, ਪਰ ਮੇਰੇ ਤਨ ਨਿਤਾਣਾਪਨ ਹੈ ਕੱਚੇ ਸ਼ੀਰ ਦਾ, ਜੋ ਮੈਂ ਲੋਕਾਂ ਨਾਲੋਂ ਬਹੁਤ ਪੀਤਾ ਹੈ। ਮੇਰੇ ਕਾਣ ਹੀ ਠਹਿਰ ਜਾਓ, ਮੇਰਾ ਜੀ ਇਸ ਰੁੱਤੇ ਟੁਰਨੋਂ ਹੁੱਸਦਾ ਹੈ, ਮੇਰੀ ਖਾਤਰ ਹੀ ਕਿਤੇ ਚਾਰ ਦਿਨ ਸਸਤਾ ਜਾਓ। ਗੁਰੂ ਜੀ ਮਰਦਾਨੇ ਦੇ ਇਸ ਪਿਆਰ ਨੂੰ ਸਮਝਦੇ ਸਨ। ਜਦੋਂ ਗੁਰੂ ਜੀ ਆਪਣੇ 'ਤੇ ਬਹੁਤ ਸ਼ਰਮ ਲੈਂਦੇ ਸਨ ਤਾਂ ਮਰਦਾਨਾ ਆਪਣੇ ਥਕਾਨ ਜਾਂ ਭੁੱਖ ਜਾਂ ਕਿਸੇ ਹੋਰ ਲੋੜ ਦੀ ਸ਼ਰਮ ਕਰਕੇ ਚੁੱਪ ਨਹੀਂ ਸੀ ਰਹਿੰਦਾ ਹੁੰਦਾ, ਸਗੋਂ ਬੋਲ ਬੋਲ ਕੇ ਦਸ ਦਸ 'ਤੇ ਆਪਣੀ ਖਾਤਰ ਵਾਸਤੇ ਪਾ ਪਾ ਕੇ ਉਹਨਾਂ ਨੂੰ ਆਰਾਮ ਵਿੱਚ ਟਿਕਾ ਲੈਂਦਾ ਸੀ। ਬਸੰਤ ਰੁੱਤ ਵਿੱਚ ਪਾਲੀ ਦੀਆਂ ਹੋਲਾਂ ਖਾ ਕੇ ਤੁਰੇ ਹੋਏ ਗੁਰੂ ਜੀ ਕਿਤੇ ਡੇਰਾ ਪਾ ਕੇ ਨਹੀਂ ਰਹੇ ਸਨ, ਕਿਤੇ ਦੋ ਕਿਤੇ ਚਾਰ ਦਿਨ ਠਹਿਰਦੇ, ਸਤਨਾਮ ਦਾ ਉਪਦੇਸ਼ ਦਿੰਦੇ ਅੱਗੇ ਹੀ ਅੱਗੇ ਜਾ ਰਹੇ ਸਨ। ਅਤੇ ਹੁਣ ਬਰਸਾਤ ਲੱਗ ਰਹੀ ਸੀ, ਤਰੇ ਚਾਰ ਮਹੀਨੇ ਕੱਟ ਕੇ ਗਰਮੀ ਦਾ ਸਫ਼ਰ ਕੀਤਾ, ਉਪਦੇਸ਼ ਦਿੱਤੇ ਅਤੇ ਮੋਏ ਜਵਾਲੇ ਜੀਦਾਨ ਦੇ ਕੇ। ਹੁਣ ਮਰਦਾਨਾ ਚਾਹੁੰਦਾ ਸੀ ਕਿ ਮੇਰੇ ਸੋਹਣੇ ਮਾਲਕ ਜੀ ਚਾਰ ਦਿਨ ਆਰਾਮ ਕਰਨ। ਸਤਿਗੁਰੂ ਜੀ ਉਸਦੇ ਪਿਆਰ ਨੂੰ ਸਤਿਕਾਰ ਦੇਣ ਲਈ ਬੋਲੇ, ਭਲਾ ਮਰਦਾਨਿਆਂ, ਜਿੱਥੇ ਹੁਣ ਕੋਈ ਨਗਰੀ ਆਉਂਦੀ ਹੈ ਕੁਛ ਅਟਕ ਜਾਵਾਂਗੇ। ਸਾਈਂ ਦੀਆਂ ਮਿਹਰਾਂ ਨਾਲ ਇੱਕ ਉਚੇਰਾ ਥਲ, ਸੁਹਾਵਣਾ ਟਿਕਾਣਾ, ਚੰਗਾ ਗਿਰਾਮ ਆ ਗਿਆ, ਜਿਸ ਤੋਂ ਬਾਹਰ ਵਾਰ ਇੱਕ ਉਸ ਦੀ ਵਿੱਥ ਤੇ ਇੱਕ ਆਸਰਾ ਵੇਖ ਕੇ ਸਤਿਗੁਰਾਂ ਨੇ ਟਿਕਾਣਾ ਕੀਤਾ, ਇਸ ਥਾਵੇਂ ਦੋ ਜੀਆਂ ਦਾ ਉਧਾਰ ਕੀਤਾ। ਕੁਛ ਕਾਲ ਇੱਥੇ ਰਹਿ ਕੇ ਸਤਨਾਮ ਦਾ ਚੱਕਰ ਚਲਾ ਕੇ ਸ੍ਰੀ ਗੁਰੂ ਜੀ ਉੱਥੋਂ ਟੁਰੇ, ਮਗਰੇ ਮਰਦਾਨਾ ਵੀ ਟੁਰ ਪਿਆ। ਇੱਕ ਭਾਰੀ ਉਜਾੜ ਆ ਗਈ, ਚੋਖਾ ਚਿਰ ਇਸ ਦੇ ਵਿੱਚੋਂ ਲੰਘਦੇ ਰਹੇ। ਤਦ ਮਰਦਾਨੇ ਨੇ ਆਖਿਆ, ਪਾਤਸ਼ਾਹ ਇੱਕ ਹੀ ਭਿਆਨਕ ਉਜਾੜ ਆਈ ਹੈ ਕਿ ਜੀ ਸਾਈਂ ਦਾ ਕਿਤੇ ਨਹੀਂ ਮਿਲਿਆ। ਮਰਦਾਨੇ ਦਾ ਵਾਕ ਸੁਣ ਕੇ ਬੋਲੇ ਕਿਰਪਾ ਨਿਧਾਨਾ, ਇਹ ਨੀ ਲਖੋ ਉਜਾਰ ਮਹਾਨਾ। ਬਡੋ ਨਗਰ ਵਸਦੀ ਅਬਰਾਮੂ, ਸਿਮਰਨ ਹੋਤ ਜਹਾਂ ਸਤਨਾਮੂ। ਜਹ ਪਰਮੇਸ਼ਰ ਚਿਤ ਨ ਆਵੇ, ਸੋ ਵਸਦੀ ਉਦਿਆਨ ਲਖਾਵੇ। ਹਰਖ ਨਾ ਹੋਵੇ ਤਹਾਂ ਕਦਾਈ, ਜਹਾਂ ਨਾ ਕਭੂ ਪ੍ਰਭ ਗੁਣ ਗਾਏ। ਮਰਦਾਨਿਆ, ਉਹ ਉਜਾੜਾਂ ਵਸਦੀਆਂ ਹਨ ਜਿੱਥੇ ਪਰਮੇਸ਼ਰ ਦਾ ਨਾਮ ਚੇਤਾ ਆਵੇ। ਉਹ ਵਸਦੀਆਂ ਭਿਆਨਕ ਹਨ ਜਿੱਥੇ ਪਰਮੇਸ਼ਰ ਜੀ ਤੋਂ ਵਿਸਾਰਾ ਹੈ ਤੇ ਜਿੱਥੇ ਪਾਪ ਦਾ ਵਾਸਾ ਹੈ। ਉਹ ਗ੍ਰਹਿਸਥ ਉਹ ਨਗਰੀ ਸੋਹਣੀ ਹੈ, ਘੁੱਗ ਵਸਦੀ ਹੈ ਜਿੱਥੇ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦੇ ਪ੍ਰੇਮ ਵਿੱਚ ਸਿੱਕਣ ਸਦਰਣ ਵਾਲਿਆਂ ਨੇ ਉਜਾੜਾਂ ਨੂੰ ਵਸਤੀਆਂ ਬਣਾਇਆ ਹੈ। ਸਾਈਂ ਦੇ ਸ਼ੌਕ ਵਿੱਚ ਆਏ ਘਰਾਂ ਨੂੰ ਛੱਡ ਕੇ ਬਨਾਂ ਵਿੱਚ ਜਾ ਭਾਗ ਲਾਉਂਦੇ ਹਨ, ਜਿੱਥੇ ਭਾਗਾਂ ਵਾਲੇ ਜਾ ਬੈਠੇ ਤੇ ਜਿੱਥੇ ਕਿਸੇ ਬੈਠ ਕੇ ਸਾਈਂ ਦੀ ਯਾਦ ਕੀਤੀ ਸੋ ਸੁਭਾਗ ਜਾਈ। ਇਹ ਕਹਿੰਦਿਆਂ ਆਪਦੇ ਨੈਣ ਪ੍ਰੇਮ ਰੰਗ ਨਾਲ ਭਰ ਕੇ ਜਲ ਲੈ ਆਏ ਤੇ ਪਿਆਰੇ ਤੇ ਮਿੱਠੇ ਸਾਈਂ ਦੇ ਕੀਰਤਨ ਨਾਲ ਥਰਰ ਥਰਰ ਕਰਨ ਵਾਲੇ ਸੁਰੀਲੇ ਗਲੇ ਤੋਂ ਇਲਾਹੀ ਨਾਦ ਹੋਇਆ ਅਤੇ ਆਸਾ ਰਾਗ ਦੀ ਮਧੁਰ ਸੁਰ ਵਿੱਚ ਇੱਕ ਸ਼ਬਦ ਗਾਵਿਆ ਗਿਆ। ਦੇਵਤਿਆਂ ਦਰਸ਼ਨ ਕੈ ਤਾਈ, ਦੁੱਖ ਭੁੱਖ ਤੀਰਥ ਕੀਏ। ਜੋਗੀ ਜਤੀ ਜੁਗਤ ਮੇ ਰਹਿਤੇ, ਕਰ ਕਰ ਭਗਵੇ ਭੇਖ ਪਏ। ਤਉ ਕਾਰਣ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ। ਕਹਿਣ ਨਾ ਜਾਈ ਤੇਰੇ ਗੁਣ ਕੇ ਤੇ ਰਹਾਓ। ਦਰ ਕਰ ਮਹਿਲਾਂ ਹਸਤੀ ਕੋੜੇ, ਛੋੜ ਵਿਲਾਇਤ ਦੇਸ਼ ਗਏ। ਪੀਰ ਪੈਗੰਬਰ ਸਾਲਕ ਸਾਧਕ, ਛੋਡੀ ਦੁਨੀਆਂ ਥਾਂ ਪਏ। ਸਾਧ ਸਹਿਜ ਸੁਖ ਰਸਕਸ ਤਜੀਅਲੇ, ਕਾਪੜ ਛੋੜੇ ਚਮੜ ਲੀਏ। ਦੁਖੀਏ ਦਰਦ ਵੰਦ ਦਰ ਤੇਰੇ, ਨਾਮ ਰਤੇ ਦਰਵੇਸ਼ ਪਏ। ਖਲੜੀ ਖਪਰੀ ਲੱਕੜੀ ਚਮੜੀ, ਸਿਖਾ ਤੂੰ ਧੋਤੀ ਕੀਨੀ। ਤੂੰ ਸਾਹਿਬ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕ ਜਾਤ ਕੈਸੀ। ਇਹ ਸ਼ਬਦ ਐਸੇ ਵੈਰਾਗ ਦਾ ਨਕਸ਼ਾ ਬੰਨ ਦੇਣ ਵਾਲੀ ਸੁਰ ਵਿੱਚ ਗਾਵਿਆ ਕਿ ਮਰਦਾਨੇ ਦੇ ਨੈਣਾ ਅੱਗੇ ਵਾਹਿਗੁਰੂ ਜੀ ਦੇ ਸ਼ੌਕ ਦਾ ਨਕਸ਼ਾ ਫਿਰ ਗਿਆ। ਵਣ ਤ੍ਰਿਣ ਐਂ ਭਾਸਣ ਕੇ ਸਾਈਂ ਦੇ ਮਿਲਾਪ ਲਈ ਤਰਲੇ ਲੈ ਰਹੇ ਹਨ। ਬਨ ਮਾਨੋ ਸਾਈਂ ਦੇ ਜਗਿਆਸੂਆਂ ਢੂੰਡਾਵਾਂ ਤੇ ਪਿਆਰ ਵਾਲਿਆਂ ਦੇ ਯਤਨਾਂ ਨਾਲ ਭਰਪੂਰ ਹੈ ਤੇ ਰੰਗ ਰੰਗ ਦੇ ਪਿਆਰ ਭੋਰੇ ਤਰਲੇ ਲੈਣ ਵਿੱਚ ਰੂਪਧਾਰੀ ਹੋ ਰਹੇ ਹਨ। ਜਦ ਤੱਕ ਆਪ ਗਾਉਂਦੇ ਰਹੇ, ਮਰਦਾਨਾ ਇਸ ਸਵਾਦ ਵਿੱਚ ਬੈਠਾ ਰਿਹਾ। ਜਦ ਸ਼ਬਦ ਬੰਦ ਹੋਇਆ ਤਾਂ ਕਿੰਨਾ ਚਿਰ ਮਗਰੋਂ ਨੈਣ ਖੁੱਲ੍ਹੇ। ਇੱਕ ਲੰਬਾ ਸਹੂਲਤ ਵਾਲਾ ਸਾਹ ਮਰਦਾਨੇ ਨੇ ਲੈ ਕੇ ਚਾਰ ਚੁਫੇਰੇ ਤੱਕਿਆ ਤੇ ਆਪਣੇ ਦਾਤਾ ਜੀ ਦੇ ਚਰਨਾਂ ਵੱਲ ਵੇਖ ਕੇ ਆਖਿਆ, ਸੁਹਾਣ ਤੇਰੇ ਸ਼ੌਕ ਨੂੰ, ਸੁਹਾਣ ਤੇਰੇ ਰੰਗ ਨੂੰ। ਕੁਛ ਚਿਰ ਮਗਰੋਂ ਅਗੇਰੇ ਟੁਰ ਪਏ, ਉਜਾੜ ਮੁੱਕ ਗਈ, ਕੁਦਰਤੀ ਤੇ ਕੁਆਰੀ ਸੁੰਦਰਤਾ ਸਮਾਪਤ ਹੋ ਗਈ। ਅੱਗੇ ਹੁਣ ਹਰੀਆਂ ਹਰੀਆਂ ਜੂਹਾਂ ਪਰ ਟਾਵੀਆਂ ਟਾਵੀਆਂ ਆ ਗਈਆਂ। ਥੋੜ੍ਹੀ ਜਿਹੀ ਵਸੋ ਆ ਗਈ। ਇਹ ਇੱਕ ਨਿੱਕਾ ਜਿਹਾ ਪਿੰਡ ਸੀ। ਇਹ ਪਿੰਡ ਠੱਗਾਂ ਡਾਕੂਆਂ ਦੀ ਵਸਤੀ ਸੀ। ਲਗਭਗ ਸਾਰੇ ਜਾਂ ਬਹੁਤੇ ਇਹੋ ਕਾਰ ਕਰਦੇ ਸਨ। ਲੋਕਾਂ ਨੂੰ ਠੱਗਣਾ, ਲੁੱਟਣਾ, ਮਾਰਨਾ ਤੇ ਫਿਰ ਥਉ ਨਾ ਲੱਗਣ ਦੇਣਾ। ਵਸਤੀ ਵੇਖ ਕੇ ਸਤਿਗੁਰਾਂ ਬਚਨ ਕੀਤਾ, ਲੈ ਭਲੇ ਸਾਥੀਆ, ਉਜਾੜ ਤਾਂ ਮੁੱਕੀ ਤੇ ਹੁਣ ਤੱਕ ਵਸਤੀ ਆਈ ਹੈ, ਰਾਤ ਇੱਥੇ ਵਿਸਰਾਮ ਕਰੀਏ। ਮਰਦਾਨੇ ਕਿਹਾ, ਸਦ ਬਚਨ ਭਲੀ ਗੱਲ ਹੈ। ਸ੍ਰੀ ਗੁਰੂ ਜੀ ਬੋਲੇ, ਚੱਲ ਮਰਦਾਨਿਆ ਤੇ ਦੇਖ ਕਰਤਾਰ ਦੇ ਰੰਗ, ਵਸਤੀ ਤੇ ਉਜਾੜ ਦਾ ਵੇਰਵਾ ਤੱਕ ਲੈ। ਇਸ ਤਰ੍ਹਾਂ ਹਾਸ ਬਿਲਾਸ ਕਰਦੇ ਜਾ ਵੜੇ। ਇੱਕ ਘਰ ਅੱਗੇ ਗਏ ਹੀ ਸਨ कि उसदे रहण वाले ने तक खुशी कीती ते आखिया, आओ भले जियो, ये घर आपदा है, इत्थे टिकाणा करो, रात आराम पाओ, जो कुछ हाजर है खाओ पियो, थकेवा ला के सवेरे अगे टुर पैना। गुरु जी मुस्कराए ते उत्थे डेरा ला दिता। मर्दाना भी बह गया पर बुझे चित। बाकी दे ठगा नू पता लगा तो उस ठग नू वख लै गए ते आपो विच आखण लगे, जोत लिलार बड़ी एके तन है, बोपास चलियो कै थाई, लेहो सबै ना दुरावो सो, हम भोर पई तन लेहो बटाई। इं पक्कियां पका के आपो अपनियां ढोंकां विच चले गए। जिस दे घर सतगुरु जी रहे सन ਉਹ ਤਰਕੀਬਾਂ ਸੋਚਣ ਬਹਿ ਗਿਆ ਕਿ ਰਾਤ ਜਦ ਸੋ ਜਾਣਗੇ ਤਾਂ ਇਉਂ ਇਹਨਾਂ ਦੇ ਕੱਪੜੇ ਲੱਤੇ ਦੀ ਤਲਾਸ਼ੀ ਕਰਸਾਂ, ਇਉਂ ਧਨ ਹਰ ਲੈ ਸਾਂ, ਜੇ ਜਾਗ ਪਏ ਤਾਂ ਇਉਂ ਕਰਸਾਂ। ਪਰੰਤੂ ਸਾਈਂ ਦੀ ਭਾਵੀ ਐਸੀ ਵਰਤੀ ਕਿ ਉਹ ਪਹਿਨਦੇ ਸਾਰ ਘੂਕ ਸੌਂ ਗਿਆ ਅਤੇ ਸਾਰੇ ਸਾਥੀ ਜਿਨ੍ਹਾਂ ਉਸਦੀ ਮਦਦ ਕਰਨੀ ਸੀ ਉਹ ਵੀ ਸੌਂ ਗਏ। ਸੁੱਤੇ ਐਸੇ ਕਿ ਸੂਰਜ ਚੜ੍ਹੇ ਤੱਕ ਵਸਤੀ ਵਿੱਚ ਕਿਸੇ ਦੀ ਜਾਗ ਨਾ ਖੁੱਲੀ। ਆਪ ਸ੍ਰੀ ਗੁਰੂ ਜੀ ਤੇ ਮਰਦਾਨਾ ਕੁਛ ਕੀਰਤਨ ਵਿੱਚ ਰਹੇ, ਫਿਰ ਆਰਾਮ ਕੀਤਾ, ਤੜਕੇ ਉੱਠ ਕੇ ਖੂਹ ਤੇ ਇਸ਼ਨਾਨ ਪਾਣੀ ਕੀਤਾ ਤੇ ਆਪਣੇ ਦਾਤੇ ਦੇ ਰੰਗਾਂ ਨੂੰ ਵੇਖਦੇ ਸਾਰ ਸੁੱਤਿਆਂ ਨੂੰ ਛੱਡ ਕੇ ਤੁਰ ਪਏ। ਰਾਹ ਵਿੱਚ ਮਰਦਾਨੇ ਨੇ ਪੁੱਛਿਆ, ਇਹਨਾਂ ਨੂੰ ਕੈਸੀ ਨੀਂਦ ਵਾਪਰੀ? ਆਪ ਨੇ ਫਰਮਾਇਆ, ਮਰਦਾਨਿਆਂ, ਇਹ ਸਾਈਂ ਦੀ ਨੀਂਦ ਪਾਈ ਨੀਂਦ ਹੈ ਜੋ ਦੁਰਾਚਾਰੀਆਂ ਨੂੰ ਘੇਰੀ ਰੱਖਦੀ ਹੈ। ਜਾਗਣਾ ਤਾਂ ਸਾਈਂ ਨੇ ਆਪਣੇ ਸ਼ੌਕ ਵਾਲਿਆਂ ਨੂੰ ਦਿੱਤਾ ਹੈ ਅਤੇ ਸੁਹਾਵੀ ਨੀਂਦ ਵੀ ਉਹਨਾਂ ਨੂੰ ਹੀ ਬਖਸ਼ੀ ਹੈ। ਮੰਦਕਰਮੀ ਪਾਪ ਲਈ ਜਾਗਦੇ ਹਨ ਅਤੇ ਮਨ ਅਤੇ ਸਰੀਰ ਦੇ ਥਕੇਵੇਂ ਵਿੱਚ ਸੌਂ ਜਾਂਦੇ ਹਨ। ਗੁਰੂ ਜੀ ਅਤੇ ਮਰਦਾਨਾ ਕੁਛ ਪੰਧ ਲੰਘ ਗਏ ਤਾਂ ਠੱਗਾਂ ਦੀ ਜਾਗ ਖੁੱਲ੍ਹੀ। ਸਾਰੇ ਉਸਦੇ ਘਰ ਆ ਜੁੜੇ ਜਿਸਦੇ ਘਰ ਆਪ ਟਿੱਕੇ ਸਨ ਅਤੇ ਕਹਿਣ ਲੱਗੇ ਕਿ ਮਾਲ ਮਤਾ ਕੱਢ ਅਤੇ ਸਾਨੂੰ ਹਿੱਸੇ ਪ੍ਰਤੀ ਵੰਡ ਦੇ। ਉਸਨੇ ਆਖਿਆ, ਜਿਵੇਂ ਤੁਸੀਂ ਹੁਣ ਜਾਗੇ ਹੋ, ਮੈਂ ਵੀ ਰਾਤ ਦਾ ਪਿਆ ਹੁਣ ਜਾ ਗਿਆ ਹਾਂ। ਉਹ ਮੁਸਾਫਰ ਤਾਂ ਸਾਡੇ ਸੁੱਤੇ ਪਿਆਂ ਹੀ ਟੁਰ ਗਏ ਹਨ। ਰਾਤ ਕੋਈ ਐਸੀ ਦਬਵੀ ਨੀਂਦ ਪਈ ਹੈ ਕਿ ਜਾਗ ਹੀ ਨਹੀਂ ਖੁੱਲ੍ਹੀ। ਪਤਾ ਨਹੀਂ ਕੋਈ ਸਿਹਰੀ ਭਾਵ ਜਾਦੂਗਰੀ ਵਾਲੇ ਸਨ। ਪਰ ਦੂਜੇ ਠੱਗ ਉਸ ਦੀਆਂ ਇਹ ਗੱਲਾਂ ਮੰਨਦੇ ਨਹੀਂ ਸਨ। ਉਹ ਕਹਿੰਦੇ ਸਨ ਕਿ ਤੂੰ ਸਾਰਾ ਮਾਲ ਤਲ ਕਰ ਲਿਆ ਹੈ, ਉਹਨੂੰ ਤੂੰ ਕਿਤੇ ਐਸਾ ਮਾਰ ਮੁਕਾ ਕੇ ਲੁਕਾਇਆ ਹੈ ਕਿ ਸਾਨੂੰ ਵੀ ਥਾਉ ਨਾ ਪਵੇ। ਇਸ ਤਰ੍ਹਾਂ ਝਗੜਾ ਵੱਧਦਾ ਗਿਆ। ਉਹ ਮੰਗਣ, ਉਹ ਕੰਨਾਂ 'ਤੇ ਹੱਥ ਧਰੇ ਅਤੇ ਫਿਰ ਉਹ ਕਹਿਣ, ਹੱਥ ਲੱਗਿਓ ਬਹੁਤੋ ਤਨ ਤੋ ਕਹੋ, ਲਾਲਚ ਧਾਰ ਕੇ ਲੀਨ ਛਪਾਈ। ਸੋਨੇ ਛੋੜੇ ਕੈਸੇ ਕਰੋ, ਤੁਮ ਪਾਸ ਹਮਾਰੇ ਤੇ ਲੇਤ ਸਦਾਈ, ਕਿਉਂ ਅਬ ਤੂਸ਼ਨ ਬੈਠ ਰਹਾ, ਸਭ ਕਾਰਡ ਨਿਕੇਤ ਤੇ ਦੇਹੋ ਦਿਖਾਈ। ਉਸਨੇ ਜਦ ਡਿੱਠਾ ਕਿ ਮੇਰੀ ਪੇਸ਼ ਨਹੀਂ ਜਾਂਦੀ ਤਦ ਆਪਣੇ ਪੀਰ ਠੱਗਾਂ ਦੀ ਸਹੁੰ ਚ ਆਈ। ਇਸ ਪਰ ਸਾਰਿਆਂ ਨੂੰ ਅਮੰਨਾ ਆ ਗਿਆ। ਹੁਣ ਸਾਰੇ ਤਿਆਰ ਹੋ ਪਏ ਤੇ ਲੱਗੇ ਪਿੰਡ ਦੇ ਬਾਹਰ ਖੋਜ ਲੱਭਣ। ਜਦ ਖੋਜ ਲੱਭ ਪਿਆ ਤਾਂ ਕੁਛ ਬਹੁਤ ਤਕੜੇ ਜਵਾਨ ਖੋਜ ਦੇ ਮਗਰ ਲੱਗ ਕੇ ਭੱਜ ਪਏ। ਕੁਛ ਕੋਹਾਂ ਪਰ ਸ੍ਰੀ ਗੁਰੂ ਜੀ ਤੇ ਮਰਦਾਨੇ ਨੂੰ ਜਾ ਮਿਲੇ। ਜਦ ਠੱਗਾਂ ਨੇ ਦੂਰ ਜਾਂਦਿਆਂ ਨੂੰ ਤੱਕ ਲਿਆ ਤਾਂ ਲਲਕਾਰ ਕੇ ਬੋਲੇ, ਖੜੇ ਰਹੋ, ਕਿੱਥੇ ਜਾਂਦੇ ਹੋ? ਆਵਾਜ਼ ਸੁਣ ਕੇ ਜਗਤ ਤਾਰਕ ਜੀ ਨੇ ਮੁੜ ਕੇ ਪਿੱਛੇ ਤੱਕਿਆ ਤੇ ਖੜੋ ਗਏ। ਮਰਦਾਨੇ ਨੇ ਕੁਛ ਭਿਆਨਕ ਆਦਮੀ ਆਪਣੇ ਵੱਲ ਆਉਂਦੇ ਵੇਖ ਕੇ ਭੈ ਖਾਦਾ ਤੇ ਕਹਿਣ ਲੱਗਾ, ਇਹ ਬਦਮਾਸ਼ ਨਜ਼ਰੀ ਪੈਂਦੇ ਹਨ, ਸਾਡੇ ਪਾਸ ਹੈ ਤਾਂ ਕੁਛ ਨਹੀਂ, ਇਹਨਾਂ ਨੂੰ ਦੱਸ ਦੇਈਏ ਤੇ ਖਹਿੜਾ ਛੁੱਟੇ। ਮੇਰਾ ਰਬਾਬ ਹੈ, ਸੋ ਇਹਨਾਂ ਬੇਸੁਰਿਆਂ ਦੇ ਕਿਸੇ ਕੰਮ ਨਹੀਂ। ਜੇ ਲੈਣ ਤਾਂ ਜੀ ਸਦਕੇ ਦੇ ਕੇ ਇਹਨਾਂ ਪੂੰਡਾਂ ਨੂੰ ਮਗਰੋਂ ਲਾਈਏ। ਸ਼ਾਹਾਂ ਦੇ ਪਾਤਸ਼ਾਹ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ, ਮਰਦਾਨਿਆਂ, ਦੇਖ ਕਰਤਾਰ ਦੇ ਰੰਗ, ਸਾਨੂੰ ਠੱਗਦੇ ਹਨ ਕਿ ਠੱਗੇ ਜਾਂਦੇ ਹਨ? ਆਪ ਆਪਣੇ ਕੁਰਾਹ ਤੋਂ ਮਾਲਕ ਦੇ ਚੋਜਾਂ ਮੰਨੇ ਤੱਕ ਜੇ ਸਾਡੇ ਮਗਰ ਲਾਏ ਸੂ ਤਾਂ ਆਪ ਸਾਡੀ ਰਾਖੀ ਲਈ ਵੀ ਆਇਆ ਜਾਣ। ਮਰਦਾਨਾ ਚੰਗਾ ਸਤਸੰਗੀ ਪੁਰਖ ਸੀ। ਪਰ ਅਜੇ ਉਸ ਵਿੱਚ ਉਹ ਧੈਰੇ ਨਹੀਂ ਸੀ ਜੋ ਅਰਸ਼ੀ ਜੋਤ ਉਸ ਵਿੱਚ ਪਾਇਆ ਚਾਹੁੰਦੇ ਸੀ। ਹਾਂ, ਬਚਨ ਸੁਣ ਕੇ ਕੁਛ ਧੀਰਜ ਆ ਗਿਆ ਤੇ ਜਿਨ੍ਹਾਂ ਕੋ ਦਿਲ ਕਾਲਾ ਪਿਆ ਸੀ ਉਸ ਤੋਂ ਕੁਛ ਖੜੋ ਗਿਆ। ਹੁਣ ਮਰਦਾਨਾ ਵੀ ਸਾਈਂ ਦੀ ਯਾਦ ਵਿੱਚ ਰਬ ਰਬ ਕਰਦਾ ਅਡੋਲ ਜਿਹਾ ਹੋ ਸਤਿਗੁਰਾਂ ਦੇ ਪਾਸ ਖੜਾ ਹੈ। ਠੱਗਾਂ ਨੇ ਅੱਗੇ ਵੱਧ ਕੇ ਕੁਛ ਵੱਧ ਘੱਟ ਆਖਿਆ, ਪਰ ਜਿਉਂ ਜਿਉਂ ਨੇੜੇ ਆਏ ਤਾਂ ਕੁਛ ਹੋਰ ਵੀ ਆਉਂਦੇ ਗਏ। ਜਦ ਕੋਲ ਆ ਖੜੋਤੇ ਤਾਂ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਤਬ ਦਰਸ਼ਨ ਦੇਖਣੇ ਨਾਲ ਸਭ ਆਏ ਅੰਦਰੋਂ ਨਿਬਲ ਪਏ। ਜਦ ਉਹ ਘੇਰਾ ਪਾ ਕੇ ਖਲੋ ਗਏ ਤਾਂ ਸਤਿਗੁਰਾਂ ਪੁੱਛਿਆ, ਤੁਸੀਂ ਕੌਣ ਹੋ? ਉਹਨਾਂ ਵਿੱਚੋਂ ਇੱਕ ਨੇ ਆਖਿਆ, ਅਸੀਂ ਮਾਰਿਆਂ ਪਹਿਲੇ ਕਰਦੇ ਹਾਂ ਤੇ ਲੁੱਟਿਆ ਪਿੱਛੋਂ ਕਰਦੇ ਹਾਂ। ਅਸੀਂ ਐਸੀ ਸ਼੍ਰੇਣੀ ਦੇ ਠੱਗ ਹਾਂ। ਤੁਸੀਂ ਧਨਵਾਨ ਹੋ, ਰਾਤ ਚੁੱਪ ਕਰਕੇ ਰਹਿ ਕੇ ਸਵੇਰੇ ਖਿਜ਼ਕ ਆਏ ਹੋ। ਅਸੀਂ ਤੁਹਾਨੂੰ ਮਾਰ ਦੇਣਾ ਹੈ ਤੇ ਜੋ ਕੁਛ ਪਾਸ ਹੈ ਲੁੱਟ ਲੈਣਾ ਹੈ। ਮਰਦਾਨਾ ਕੁਛ ਬੋਲਣ ਵੱਲ ਉਮਲਦਾ ਸੀ, ਪਰ ਦਾਤਾ ਜੀ ਦੀ ਅਹਿਲ ਕ੍ਰਾਂਤੀ ਵੇਖ ਕੇ ਰੁਕ ਜਾਂਦਾ ਸੀ। ਹੁਣ ਸਤਿਗੁਰ ਨੇ ਕਿਹਾ, ਮਾਰੋ ਬਈ, ਪਰ ਸਾਡੇ ਸਰੀਰ ਨੂੰ ਅਗਨੀ ਦਾਹ ਦੇਣਾ। ਤੇ ਆਪ ਨੇ ਦੂਰ ਇੱਕ ਧੂੰਏ ਵੱਲ ਉਂਗਲ ਕੀਤੀ ਕਿ ਅੱਗ ਉੱਥੋਂ ਲਿਆ। ਠੱਗ ਪਹਿਲੇ ਤਾਂ ਗੁੱਸੇ ਵਿੱਚ ਆਏ ਕਿ ਸਾਨੂੰ ਕੀ ਲੋੜ ਹੈ ਦਾਹ ਦਾ ਕਰਟਾ ਕਰਨੇ ਦੀ, ਪਰ ਫਿਰ ਸੋਚਣ ਲੱਗੇ ਕਿ ਕਦੇ ਕਿਸੇ ਹੱਸ ਕੇ ਨਹੀਂ ਕਿਹਾ ਸੀ ਕਿ ਸਾਨੂੰ ਮਾਰ ਲਓ, ਇਹਨਾਂ ਦਾ ਇਹਨਾਂ ਕਿਹਾ ਨਾ ਮੋੜੀਏ। ਤਾਂ ਦੋ ਠੱਗ ਉੱਧਰ ਨੂੰ ਗਏ। ਉੱਥੇ ਉਹਨਾਂ ਨੇ ਕੌਤਕ ਡਿੱਠਾ ਕਿ ਕੋਈ ਦੇਵਤਾ ਤੇ ਕੋਈ ਜਮ ਦਿਖਾਈ ਦੇ ਰਹੇ ਸਨ। ਉਹਨਾਂ ਤੋਂ ਠੱਗਾਂ ਨੂੰ ਪਤਾ ਲੱਗਾ ਕਿ ਜਿਸ ਨੇ ਤੁਹਾਨੂੰ ਘੱਲਿਆ ਹੈ ਉਹ ਰੱਬੀ ਜੋਤ ਗੁਰੂ ਨਾਨਕ ਹੈ। ਉਸ ਦੀ ਨਜ਼ਰ ਇਸ ਚਿੱਖਾ ਤੇ ਪਈ ਹੈ, ਤਾਂ ਇਸ ਪ੍ਰਾਣੀ ਦਾ ਭਲਾ ਹੋਇਆ ਹੈ। ਜਿਸ ਤੋਂ ਉਹਨਾਂ ਨੂੰ ਸੋਝੀ ਹੋ ਗਈ ਕਿ ਜਿਸ ਨੂੰ ਮਾਰਨ ਲੱਗੇ ਹਾਂ ਉਹ ਤਾਂ ਮਹਾਂਪੁਰਖ ਹੈ, ਤਾਂ ਆ ਪੈਰੀ ਪਏ, ਭੁੱਲ ਬਖਸ਼ਾਈ ਤੇ ਸੁਮੱਤੇ ਲੱਗੇ। ਇਸ ਪਿੰਡ ਦੇ ਵਾਸੀਆਂ ਤੋਂ ਠੱਗੀ ਛੁਡਾ ਕੇ ਤੇ ਉਹਨਾਂ ਨੂੰ ਕਿਰਸਾਣੀ ਵਿੱਚ ਲਾ ਕੇ ਸ੍ਰੀ ਗੁਰੂ ਜੀ ਤੇ ਮਰਦਾਨਾ ਅੱਗੇ ਰਹਿੰਦੇ ਰਹੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।